دوہرا سنگھ سماجیوں کڈ دے بڑے سوراوی چل مار لوٹ کھاوت پھریں راکھیں مل کر گل.
واہگرو جی کا خالصہ واہگرو جی کی فتح. تن تن گردیو جسنگ ہر جپے گر کرپال جپے تاں اوگن سب چھپے کرن کارن کرپا ندان پتت پاون بھگت وچھل. تن تن شری گرو گرنتھ صاحب سچے پاتشاہ دے پاون پوتر چرنا کملوں وچ سندیا ویلے دے سجے ہوئے سچ کھنڈ دیوانا وچ حاضریاں بھر رہی گرو کا خاص روپ گرو خالصہ سات سنگت تنتا دے پاتر ہو نتا پرتی گرو چرنا وچ جڑ کے گرو پنتھ دا اتہاس گرو خالصے پنتھ دا اتہاس سنگاں دیاں قربانیاں دا اتہاس بہت ہی ادب ستکار تے شردا سہت سربن کر رہے. بھائی صاحب بھائی تارو سنگھ جی شہید دا شہیدی دا پرسنگ آپ جی نے سربن کیتا ہے. جکریا بھاری کشٹ پا کے جدوں مر گیا تو بائیویں دن بھائی تارو سنگھ جی بھی اپنا شریر تیاگ کے سچ کھنڈ جا وراجے ہیں. پچھے تنہ دے پاون شریر دا انتم سنسکار بھائی سبھیگ سنگھ جی نے کیتا ہے اور بھائی صاحب دے انتم سنسکار والے استھان تے شہید گنج استھان ستھاپت کر دتا ہے. سارا لاہور شہر اس استھان تے آ کے نتمستک ہوندا ہے. جیڑی کوئی سکھنا سکھتے نے بھائی تارو سنگھ دے استھان تے سکھنا پوری ہوندی ہے. ادھر جکریے تو بعد یہ دو لڑکے سن, ایک دا نام شاہ دواج ہے تے دوسرے دا نام ییا خان ہے. ییا خان لاہور دا نواب بنیا تے ملتان دا نواب شاہ دواج بنیا. آخرکار شاہ نواز دے من چ لوب آیا, اپنے برا ییے خان نو مار کٹ کے لاہور تو کڈ دتا تے آپ لاہور تے قابض ہو گیا. لاہور تے قابض ہوندیاں شاہ نواز نے سکھاں تے اتیاچار پھر شروع کر دتے. یہ دو دیوان سن, ایک دا نا لکھ پت رائے ہے دوسرے دا نا جس پت رائے ہے. یہ بھی سنگاں نو ات دا دکھ دے رہے نے. بہت سارے سنگاں نو پکڑ پکڑ کے انہاں نو شہید کر رہے نے. سنگاں واسطے بڑی اوکھی گھاٹی آن بنی ہے. ترکاں دیاں فوجاں سنگاں دے اتے دنے آ کے حملہ کر دیاں. سنگھ جنگلاں دیاں چلاں وچ لکدے نے. جنگلاں دیاں چلاں چوں نکل کے پانی دے وچ بریتی وچ جا لکدے نے, بریتی چوں پانی چ جا لکدے نے. اور ہر جگہ تے ترک آ کے سنگاں دی پال کر کے نقصان کر رہے نے. ہن سنگاں نے بھی پرمتا کیتا کہ رات نو جتھے ترکاں دا ڈیرا ہوندا ہے اوتھے آپا رل کے حلہ کریا کریے. تے جتھے رات نو ترک ہوندے نے اوتھے سنگھ جا حلہ بولدے نے, انہاں دے پھوڑے کھول لے آندے نے, شستر لے آندے نے. اس طرح ترکاں دے بھی نک دم کیتا سنگاں نے. سنگھ کہندے خالصا جی لڑے مرے بنا پاتشاہیاں نہیں ملدیاں. جے پاتشاہی دا دعویٰ کر دے تے لڑنا مرنا پوے گا. تو اس پرکار نال سنگاں دا ایک کافی مشکل دا دور چل رہا ہے. ایک واری وہ ماحول دوبارہ آن بنیا کہ پتا پتا سنگاں دا دشمن بنیا ہویا ہے. آؤ خالصے پنتھ دا اتہاس کہ سنگھ پھر بھی اپنا حوصلہ نہیں ٹھاؤندے, پھر بھی انہاں دے اندر چڑھدی کلا والی ورتی ہے. پویں بھکھیاں رہنا پوے, ਤਨ ਨੂੰ ਕੱਢਣ ਵਾਸਤੇ ਭਾਵੇਂ ਬਸਤਰ ਕੱਪੜੇ ਨਾ ਮਿਲਦੇ ਹੋਣ, ਫਿਰ ਵੀ ਮਹਾਰਾਜ ਜੀ ਦੇ ਸ਼ੁਕਰ ਦੇ ਰੰਗ ਵਿਚ ਰੰਗੇ ਹੋਏ ਨੇ ਉਹ ਸਿੰਘ ਬਹਾਦਰ ਯੋਧੇ, ਜਿਹੜੇ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ, ਸਗਵਾਂ ਦੁੱਖ ਨੂੰ ਸੁੱਖ ਕਰਕੇ ਮਨਾਉਂਦੇ ਹਨ। ਅਵਸਥਾ ਇਹ ਹੈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਜੇ ਪ੍ਰਭੂ ਭੁੱਖ ਦੇਵੇ ਤਾਂ ਇਹਦੇ ਵਿਚ ਵੀ ਮੈਂ ਰਾਜੀ ਹਾਂ, ਦੁੱਖ ਵਿਚ ਸੁਖ ਮਨਾਈ, ਜੇ ਦੁੱਖ ਦੇਵੇ ਤੇ ਉਹਦੇ ਵਿਚ ਵੀ ਮੈਂ ਸੁੱਖ ਨੂੰ ਮਨਾਉਂਦਾ ਹਾਂ। ਇਹੋ ਜਿਹੀ ਅਵਸਥਾ ਹੈ ਖਾਲਸੇ ਦੀ। ਆਓ ਖਾਲਸੇ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੰਘ ਸੋਮਾਜਿਓਂ ਕੱਢ ਗਏ, ਬੜੇ ਸੁਰਾਵੀ ਚੱਲ।
ਤੁਰਕਾਂ ਨੇ ਇੱਕ ਵਾਰੀ ਇਹੋ ਜਿਹਾ ਜ਼ੋਰ ਪਾਇਆ, ਜਿਹੜਾ ਮਾਝੇ ਦਾ ਇਲਾਕਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਹੈ, ਇੱਥੋਂ ਇੱਕ ਵਾਰੀ ਇਨ੍ਹਾਂ ਨੇ ਸਾਰੇ ਸਿੰਘ ਕੱਢ ਦਿੱਤੇ ਨੇ। ਜੇ ਕੋਈ ਜੰਗਲ ਦੀ ਚੱਲ ਚ ਰਹਿੰਦਾ ਉਦੋਂ ਵੀ, ਜੇ ਕੋਈ ਘਰਾਂ ਚ ਰਹਿੰਦੇ ਨੇ ਉਹ ਵੀ। ਤੋ ਜਿਹੜੇ ਮਾਝੇ ਦੇ ਇਲਾਕੇ ਦੇ ਸਿੰਘ ਸਨ, ਮਾਝੇ ਵਿਚੋਂ ਇੱਕ ਵਾਰੀ ਸਾਰੇ ਸਿੰਘਾਂ ਨੂੰ ਤੁਰਕਾਂ ਨੇ ਕੱਢ ਦਿੱਤਾ, ਔਰ ਮਾਝੇ ਚੋਂ ਨਿਕਲ ਕੇ ਸਿੰਘ ਰਾਵੀ ਦਰਿਆ ਦਾ ਜਿਹੜਾ ਕਿਨਾਰਾ ਹੈ, ਰਾਵੀ ਦਰਿਆ ਦਾ ਜਿਹੜਾ ਕੰਢਾ ਹੈ, ਉਸ ਪਾਸੇ ਆ ਪਹੁੰਚੇ ਹਨ।
ਮਾਰ ਲੂਟ ਖਾਵਤ ਫਿਰੈ, ਰਾਖੇ ਮਿਲ ਕਰ ਗੱਲ।
ਸਿੰਘ ਇੱਧਰ ਰਾਵੀ ਦਰਿਆ ਦੇ ਕੰਢੇ ਕੰਢੇ ਆ ਨਿਕਲੇ ਨੇ, ਕਰਤਾਰਪੁਰ ਸਾਹਿਬ ਦੇ ਇਲਾਕੇ ਵੱਲ ਆ ਨਿਕਲੇ ਨੇ, ਤੇ ਇੱਧਰ ਸਿੰਘ ਰਲ ਮਿਲ ਕੇ ਰਹਿਣ ਲੱਗੇ ਨੇ। ਖਾਣਾ ਤਾਂ ਲੁੱਟਮਾਰ ਕਰਕੇ ਹੀ ਪੈਣਾ ਸੀ, ਜੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਚਲਾਉਣ ਵਾਸਤੇ ਸਿੰਘ ਕਿਹੜਾ ਇੱਥੇ ਹਲਵਾ ਰਹੇ ਸਨ, ਉਹਨਾਂ ਨੂੰ ਤੁਰਕਾਂ ਦੀਆਂ ਫੌਜਾਂ ਹੀ ਲੁੱਟਮਾਰ ਕਰਨੀਆਂ ਪੈਂਦੀਆਂ ਸੀ। ਜੇ ਕੋਈ ਤੁਰਕਾਂ ਦਾ ਨਗਰ ਹੋਣਾ, ਕੋਈ ਤੁਰਕਾਂ ਦਾ ਨਵਾਬ ਹਾਕਮ ਹੋਣਾ, ਉਹਨੂੰ ਜਾ ਕੇ ਸਿੰਘ ਲੁੱਟਮਾਰ ਕਰਕੇ ਫਿਰ ਆਪਣਾ ਗੁਜ਼ਾਰਾ ਕਰਦੇ ਹਨ।
ਚੋਪਈ ਇਸੀ ਪਾਤ ਸਿੰਘ ਗੁਜਰ ਕਰਾਈ,
ਇਸ ਪ੍ਰਕਾਰ ਦੇ ਨਾਲ ਸਿੰਘ ਆਪਣਾ ਗੁਜ਼ਾਰਾ ਕਰ ਰਹੇ ਹਨ।
ਫੌਜ ਕਨੀ ਲੱਖ ਨੱਟ ਪੀ ਜਾਈ,
ਇਹ ਤਾਂ ਤੁਰਕਾਂ ਦੀ ਫੌਜ ਕਿਤੇ ਬਰਾਬਰ ਹੁੰਦੀ ਹੈ ਤੇ ਲੜ ਵੀ ਲੈਂਦੇ ਨੇ, ਪਰ ਜੇ ਕਿਤੇ ਤੁਰਕਾਂ ਦੀ ਫੌਜ ਦੀ ਗਿਣਤੀ ਵੱਧ ਜਾਂਦੀ ਹੈ ਤੇ ਫਿਰ ਸਿੰਘ ਹਰਨ ਭਰਨ ਵੀ ਹੋ ਜਾਂਦੇ ਹਨ।
ਮਾਰ ਕਾਪਲੇ ਲੇਵੇ ਪਾਰੀ,
ਸਿੰਘ ਹੱਲਾ ਕਰਦੇ ਨੇ, ਤੁਰਕਾਂ ਦਾ ਜਿਹੜਾ ਵੱਡਾ ਕੋਈ ਕਾਫਲਾ ਲੰਘ ਕੇ ਜਾਂਦਾ ਲਾਹੌਰ ਵਾਲੇ ਪਾਸੇ ਨੂੰ, ਕਿਉਂਕਿ ਰਾਵੀ ਦੇ ਕੰਢੇ ਕੰਢੇ ਸਿੰਘ ਰਹਿੰਦੇ ਨੇ, ਤੇ ਜਿਹੜੇ ਤੁਰਕਾਂ ਦੇ ਕਾਫਲੇ ਲਾਹੌਰ ਵਾਲੇ ਪਾਸੇ ਨੂੰ ਜਾਂਦੇ ਨੇ ਜਾਂ ਲਾਹੌਰ ਤੋਂ ਦਿੱਲੀ ਨੂੰ ਜਾਂਦੇ ਨੇ, ਉਹਨਾਂ ਨੂੰ ਵੀ ਸਿੰਘ ਰਸਤੇ ਵਿਚ ਜਾ ਕੇ ਹੱਲਾ ਮਾਰ ਕੇ ਲੁੱਟਮਾਰ ਕਰ ਲੈਂਦੇ ਹਨ।
ਲਾਹੌਰ ਗਿਰਦ ਤਿੰਨ ਦਿਓ ਉਜਾਰੀ,
ਇਹਨਾਂ ਸਿੰਘਾਂ ਨੇ ਲਾਹੌਰ ਦਾ ਜਿਹੜਾ ਇਰਦ ਗਿਰਦ ਆ ਉਹ ਉਜਾੜ ਕੇ ਰੱਖ ਦਿੱਤਾ। ਲਾਹੌਰ ਦੇ ਨੇੜਿਓ ਰਾਵੀ ਦਰਿਆ ਲੰਘਦਾ, ਇਹਦਾ ਜਿਹੜਾ ਆਲਾ ਦੁਆਲਾ ਹੈ ਲਾਹੌਰ ਸ਼ਹਿਰ ਦਾ, ਉਹ ਸਿੰਘਾਂ ਨੇ ਉਜਾੜ ਕੇ ਰੱਖ ਦਿੱਤਾ।
ਦੇਖ ਤੁਰਕਨ ਕੋ ਲਾਗੇ ਆਗ,
ਹੁਣ ਜਿਹੜੇ ਤੁਰਕ ਨੇ ਲਾਹੌਰ ਸ਼ਹਿਰ ਵਿਚ ਸ਼ਾਹਨਵਾਜ ਵਰਗੇ, ਉਹਨਾਂ ਨੂੰ ਵੇਖ ਵੇਖ ਕੇ ਅੱਗ ਲੱਗਦੀ ਹੈ ਕਿ ਇਹਨਾਂ ਨੇ ਸਾਡੇ ਲਾਹੌਰ ਦਾ ਇਰਦ ਗਿਰਦ ਉਜਾੜ ਛੱਡਿਆ, ਅਸੀਂ ਇਹਨਾਂ ਨੂੰ ਮਾਝੇ ਦੇ ਇਲਾਕੇ ਚੋਂ ਕੱਢਿਆ, ਇਹ ਤਾਂ ਸਾਡੀਆਂ ਜੜਾਂ ਚ ਆ ਕੇ ਬਹਿ ਗਏ, ਇਹ ਤਾਂ ਸਾਡੇ ਸ਼ਹਿਰ ਲਾਹੌਰ ਨੂੰ ਆਲੇ ਦੁਆਲੇ ਆ ਕੇ ਲੁੱਟਣ ਲੱਗ ਪਏ ਹਨ।
ਮਾਰੇ ਸਿੰਘਨ ਗੈਲੇ ਲਾਗ,
ਤੇ ਹੁਣ ਲਾਹੌਰ ਦੀਆਂ ਫੌਜਾਂ ਕਿਹੜੀਆਂ ਚੁੱਪ ਰਹਿੰਦੀਆਂ ਨੇ, ਉਹ ਵੀ ਫੌਜ ਇਕੱਠੀ ਕਰਕੇ ਸਿੰਘਾਂ ਦੇ ਪਿੱਛੇ ਆਣ ਪੈਂਦੇ ਨੇ, ਸਿੰਘਾਂ ਦੇ ਪਿੱਛੇ ਲੱਗ ਕੇ ਤਿੰਨਾਂ ਨੂੰ ਮਾਰਦੇ ਹਨ।
ਮੁੜ ਮੁੜ ਲੁਕ ਲੁਕ ਸਿੰਘ ਸੁਲਰੇ,
ਤੇ ਸਿੰਘ ਵੀ ਮੁੜ ਮੁੜ ਕੇ ਜਾਂ ਲੁਕ ਛਿਪ ਕੇ ਲੜਦੇ ਹਨ।
ਬਹੁਤਨ ਸੋ ਕਿਆ ਥੋੜੇ ਕਰੇ,
ਹੁਣ ਸਿੰਘ ਥੋੜੇ ਨੇ, ਤੁਰਕਾਂ ਦੀ ਗਿਣਤੀ ਫੌਜਾਂ ਦੀ ਗਿਣਤੀ ਜ਼ਿਆਦਾ ਹੈ, ਹੁਣ ਥੋੜੇ ਸਿੰਘ ਬਹੁਤਿਆਂ ਨਾਲ ਕਿੰਨਾ ਕੁ ਚਿਰ ਲੜਨਗੇ, ਕਿੰਨਾ ਕੁ ਚਿਰ ਉਹਨਾਂ ਦਾ ਮੁਕਾਬਲਾ ਕਰਨਗੇ। ਆਖਿਰਕਾਰ ਲੜਦਿਆਂ ਲੜਦਿਆਂ ਸਿੰਘ ਜੰਗਲਾਂ ਵਿਚ ਹਰਨ ਭਰਨ ਹੋ ਜਾਂਦੇ ਨੇ, ਖੱਡਾਂ ਵਿੱਚ ਜਿੱਥੇ ਜਿੱਥੇ ਸਿੰਘਾਂ ਨੇ ਆਪਣੇ ਡੇਰੇ ਬਣਾਏ ਹੋਏ ਨੇ ਉੱਥੇ ਜਾ ਲੁਕਦੇ ਹਨ।
ਨਾਹੇ ਜਖੀਰੋ ਸਿੰਘਨ ਪਾਸ,
ਸਿੰਘਾਂ ਕੋਲ ਲੜਨ ਵਾਸਤੇ ਕੋਈ ਵੱਡਾ ਜਖੀਰਾ ਥੋੜੀ ਹੈ ਖਾਲਸੇ ਦੇ ਕੋਲ। ਉਹਨਾਂ ਨੇ ਕਿਹੜਾ ਜਖੀਰਾ ਇਕੱਠਾ ਕਰਕੇ ਰੱਖਿਆ? ਜਖੀਰਾ ਕਹਿੰਦੇ ਨੇ ਲੜਨ ਵਾਸਤੇ ਜਿਹੜਾ ਸਾਜੋ ਸਮਾਨ ਚਾਹੀਦਾ, ਬਰੂਦ, ਗੋਲੀ, ਸਿੱਕਾ, ਸ਼ਸਤਰ ਅਸਤਰ, ਖਾਣੇ ਪੀਣੇ ਦੀਆਂ ਰਸਤਾਂ ਬਸਤਾਂ। ਇਹ ਜਖੀਰਾ ਕਿਹੜਾ ਸਿੰਘਾਂ ਨੇ ਆਪਣੇ ਕੋਲ ਇਕੱਠਾ ਕਰਕੇ ਰੱਖਿਆ ਹੋਇਆ?
ਸ਼ਸਤਰ ਬਸਤਰਹੀਨ ਸੋ ਖਾਸ,
ਜਖੀਰਾ ਤਾਂ ਇੱਕ ਪਾਸੇ ਰਿਹਾ, ਕਈ ਸਿੰਘਾਂ ਦੇ ਕੋਲ ਨਾ ਤਾਂ ਕੋਈ ਵਧੀਆ ਹਥਿਆਰ ਸੀ ਤੇ ਨਾ ਹੀ ਸਰੀਰ ਤੇ ਪਾਉਣ ਵਾਸਤੇ ਕੋਈ ਚੰਗਾ ਬਸਤਰ ਸੀ। ਸ਼ਸਤਰ ਬਸਤਰ ਵੀ ਸਿੰਘਾਂ ਦੇ ਕੋਲ ਨਹੀਂ ਸਨ। ਤਨ ਕੱਜਣ ਵਾਸਤੇ ਕਈਆਂ ਕੋਲ ਕੱਪੜਾ ਤੱਕ ਨਹੀਂ ਸੀ। ਤੇੜ ਕਛਹਿਰਾ ਤੇ ਸਿਰ ਤੇ ਦੁਮਾਲਾ, ਬਸ ਇਹ ਦੋ ਕੱਪੜੇ ਹੁੰਦੇ ਸੀ। ਤੇ ਗਾਤਰਾ ਵੀ ਨਹੀਂ ਸੀ ਹੁੰਦਾ, ਗਾਤਰੇ ਕਿਰਪਾਨ ਪਾਉਣ ਵਾਸਤੇ ਰੱਸੀਆਂ ਆਦਿਕ ਲੈ ਕੇ ਜਾਂ ਦਰਖਤਾਂ ਦੀਆਂ ਛਿੱਲਾਂ ਆਦਿਕ ਲੈ ਕੇ ਉਹਨਾਂ ਨੂੰ ਵੱਟ ਕੇ ਤੇ ਉਹਦੇ ਗਾਤਰੇ ਬਣਾ ਬਣਾ ਕੇ ਸਿੰਘਾਂ ਨੇ ਪਾਉਣੇ। ਕਿਰਪਾਨਾਂ ਵੀ ਕੋਈ ਬਹੁਤੀਆਂ ਵਧੀਆ ਨਹੀਂ ਸਨ ਹੁੰਦੀਆਂ, ਪੁਰਾਣੀਆਂ ਕਿਰਪਾਨਾਂ ਜਿਹੜੀਆਂ ਉਹ ਵੀ ਖੁੰਡੀਆਂ ਹੋਈਆਂ ਹੋਈਆਂ ਲੜਦਿਆਂ ਤੁਰਕਾਂ ਵੈਰੀਆਂ ਦੇ ਨਾਲ। ਇਦਾਂ ਦੇ ਸ਼ਸਤਰ ਤੇ ਬਸਤਰ ਵੀ ਨਹੀਂ ਸਨ ਸਿੰਘਾਂ ਦੇ ਕੋਲ।
ਨਾਂਗੇ ਖਰੇ ਉਹ ਭੁੱਖੇ ਪਿਆਸੇ,
ਔਰ ਫਿਰ ਭੁੱਖੇ ਵੀ ਨੇ ਪਿਆਸੇ ਵੀ ਨੇ ਸਿੰਘ। ਪੀਣ ਨੂੰ ਕਈ ਵਾਰੀ ਪਾਣੀ ਤੱਕ ਨਹੀਂ ਲੱਭਦਾ, ਇਹੋ ਜਿਹਾ ਹਾਲ ਬਣਿਆ ਹੋਇਆ ਕਿ ਪੀਣ ਵਾਸਤੇ ਖਾਲਸੇ ਨੂੰ ਕਈ ਵਾਰ ਪਾਣੀ ਤੱਕ ਨਹੀਂ ਮਿਲਦਾ, ਔਰ ਸਰੀਰ ਕਰਕੇ ਵੀ ਨਗਨ ਬਸਤਰ ਨਹੀਂ ਮਿਲਦੇ।
ਦਾਰੂ ਸਿੱਕਾ ਨੇ ਕੱਛ ਪਾਸੇ,
ਔਰ ਇਹਨਾਂ ਸਿੰਘਾਂ ਦੇ ਕੋਲ ਲੜਨ ਵਾਸਤੇ ਨਾ ਕੋਈ ਦਾਰੂ ਹੈ।